ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਜਨਵਰੀ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸੱਚਿਆਈ ਸੁਨਹਿਰੀ ਮਤਨ ਯਕੂਬ। ਉਹਨੇ ਆਪਣੀ ਮਰਜ਼ੀ ਨਾਲ ਸਾਨੂੰ ਆਪਣੇ ਕਲਾਮੇ ਹੱਕ ਦੇ ਵਸੀਲੇ ਨਾਲ ਪੈਦਾ ਕੀਤਾ ਤਾਂ ਜੋ ਉਹਦੀ ਮਖਲੂਕਾਤ ਵਿੱਚੋਂ ਹਰ ਇੱਕ ਤਰ੍ਹਾਂ ਦੇ ਪਹਿਲੇ ਫਲ ਹੋਣ। ਜਵਾਬੀ ਪੜ੍ਹਾਈ ਜ਼ਬੂਰ। ਧੰਨ ਹੈ ਉਹ ਬੰਦਾ ਜਿਹੜਾ ਸਰੀਰਾਂ ਦੀ ਰਾਹ ਉੱਤੇ ਨਹੀਂ ਟੁਰਦਾ ਅਤੇ ਖਤਾਕਾਰਾਂ ਦੀ ਰਾਹ ਵਿੱਚ ਨਹੀਂ ਖਲੋਂਦਾ ਅਤੇ ਠੱਠਾਬਾਜ਼ਾਂ ਦੀ ਮਹਿਫਿਲ ਵਿੱਚ ਨਹੀਂ ਬੈਠਦਾ, ਬਲਕਿ ਖੁਦਾਵੰਦ ਦੀ ਸ਼ਰੀਅਤ ਵਿੱਚ ਉਹਦੀ ਖੁਸ਼ੀ ਹੈ ਅਤੇ ਉਹਦੀ ਸ਼ਰੀਅਤ ਉੱਤੇ ਹੀ ਉਹਦਾ ਦਿਨ ਰਾਤ ਧਿਆਨ ਰਹਿੰਦਾ ਹੈ। ਉਹ ਉਸ ਰੁੱਖ ਵਾਂਗਰ ਹੋਵੇਗਾ ਜਿਹੜਾ ਪਾਣੀ ਦੀਆਂ ਨਦੀਆਂ ਦੇ ਕੋਲ ਲਾਇਆ ਗਿਆ ਹੈ, ਜਿਹੜਾ ਆਪਣੇ ਵੇਲੇ 'ਤੇ ਫਲਦਾ ਹੈ ਅਤੇ ਜਿਹਦਾ ਪੱਤਰ ਵੀ ਨਹੀਂ ਸੁੱਕਦਾ, ਅਤੇ ਜੋ ਕੁਝ ਉਹ ਕਰੇ ਉਹ ਬਰਾਬਰ ਹੋਵੇਗਾ, ਕਿਉਂ ਜੇ ਖੁਦਾਵੰਦ ਸਾਧਕਾਂ ਦੀ ਰਾਹ ਜਾਣਦਾ ਹੈ ਪਰ ਸਰੀਰਾਂ ਦੀ ਰਾਹ ਤਬਾਹ ਹੋ ਜਾਵੇਗੀ। ਸਾਧਕ ਖਜੂਰ ਦੇ ਰੁੱਖ ਵਾਂਗਰ ਹਰਾ ਭਰਾ ਹੋਵੇਗਾ, ਉਹ ਲੁਬਰਾਨ ਦੇ ਦੇਵਦਾਰ ਵਾਂਗਰ ਵਧੇਗਾ। ਜਿਹੜੇ ਖੁਦਾਵੰਦ ਦੇ ਘਰ ਵਿੱਚ ਲਾਏ ਗਏ ਨੇ ਉਹ ਸਾਡੇ ਖੁਦਾਵੰਦ ਦੀਆਂ ਬਾਰਗਾਹਾਂ ਵਿੱਚ ਹਰੇ ਭਰੇ ਹੋਣਗੇ। ਉਹ ਵਡੇਰ ਉਮਰੀ ਵਿੱਚ ਵੀ ਮਜ਼ਬੂਤ ਹੋਣਗੇ, ਉਹ ਤਾਜ਼ੇ ਅਤੇ ਹਰੇ ਭਰੇ ਰਹਿਣਗੇ। ਐ ਖੁਦਾਵੰਦ, ਮੈਨੂੰ ਆਪਣੀ ਰਾਹ ਦੀ ਤਾਲੀਮ ਦੇ, ਮੈਂ ਤੇਰੀ ਰਾਸਤੀ ਉੱਤੇ ਟੁਰਾਂਗਾ। ਦਰਸੀਵਾਜ ਬਾਈਬਲ ਵਿੱਚੋਂ ਯਸਾਇਆ। ਐ ਸਾਰੇ ਪਿਆਸਿਓ, ਪਾਣੀ ਦੇ ਕੋਲ ਆਓ, ਅਤੇ ਉਹ ਵੀ ਜਿਹਦੇ ਕੋਲ ਪੈਸਾ ਨਾ ਹੋਵੇ, ਆਓ ਮੁੱਲ ਲਵੋ ਅਤੇ ਖਾਓ, ਅਤੇ ਦੁੱਧ ਬੇਜ਼ਰ ਅਤੇ ਕੀਮਤ ਦੇ ਬਗੈਰ ਖਰੀਦੋ। ਕੰਨ ਲਾਓ ਅਤੇ ਮੇਰੇ ਕੋਲ ਆਓ, ਸੁਣੋ ਅਤੇ ਤੁਹਾਡੀ ਜਿੰਦ ਜਿਉਂਦੀ ਰਹੇਗੀ, ਅਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਦੇਵਾਂਗਾ। ਖੁਦਾਵੰਦ ਆਖਦਾ ਹੈ ਵੀ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ ਅਤੇ ਨਾ ਤੁਹਾਡੀਆਂ ਰਾਹਾਂ ਮੇਰੀਆਂ ਰਾਹਾਂ ਨੇ, ਕਿਉਂ ਜੇ ਜਿੰਨਾ ਅਸਮਾਨ ਧਰਤੀ ਤੋਂ ਉੱਚਾ ਹੈ ਉਨੀਆਂ ਹੀ ਮੇਰੀਆਂ ਰਾਹਾਂ ਤੁਹਾਡੀਆਂ ਰਾਹਾਂ ਤੋਂ ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਨੇ, ਕਿਉਂ ਜੇ ਜਿਵੇਂ ਅਸਮਾਨ ਤੋਂ ਮੀਂਹ ਪੈਂਦਾ ਅਤੇ ਬਰਫ਼ ਪੈਂਦੀ ਏ ਅਤੇ ਫਿਰ ਉਹ ਉੱਥੇ ਪਰਤ ਕੇ ਨਹੀਂ ਜਾਂਦੀ ਬਲਕਿ ਧਰਤੀ ਨੂੰ ਸੈਰਾਬ ਕਰਦੀ ਏ ਅਤੇ ਉਹਦੀ ਰੋਇਦਗੀ ਅਤੇ ਸ਼ਾਦਾਬੀ ਦੀ ਵਜ੍ਹਾ ਬਣਦੀ ਏ ਤਾਂ ਜੋ ਬੋਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦੇਵੇ, ਇਸੇ ਤਰ੍ਹਾਂ ਹੀ ਮੇਰਾ ਕਲਾਮ ਜਿਹੜਾ ਮੇਰੇ ਮੂੰਹ ਵਿੱਚੋਂ ਨਿਕਲਦਾ ਏ ਹੋਵੇਗਾ, ਉਹ ਅੰਜਾਮ ਮੇਰੇ ਕੋਲ ਪਰਤ ਕੇ ਨਾ ਆਵੇਗਾ ਬਲਕਿ ਜੋ ਕੁਝ ਮੇਰੀ ਖਾਹਿਸ਼ ਹੋਵੇਗੀ ਉਹ ਉਹਨੂੰ ਪੂਰਾ ਕਰੇਗਾ ਅਤੇ ਇਸ ਕੰਮ ਵਿੱਚ ਜਿਹਦੇ ਲਈ ਮੈਂ ਉਹਨੂੰ ਘੱਲਿਆ ਹੈ ਮੌਸਰ ਹੋਵੇਗਾ। ਮੱਤੀ। ਉਸੇ ਦਿਨ ਯਸੂ ਘਰੋਂ ਨਿਕਲ ਕੇ ਝੀਲ ਦੇ ਕੰਢੇ ਉੱਤੇ ਜਾ ਬੈਠਿਆ। ਲੂਕਾ। ਫਿਰ ਜਦੋਂ ਵੱਡਾ ਜੱਥਾ ਇਕੱਠਾ ਹੋਇਆ ਅਤੇ ਹਰ ਸ਼ਹਿਰ ਦੇ ਲੋਕ ਉਹਦੇ ਕੋਲ ਆਉਂਦੇ ਸੀ, ਉਹਨੇ ਤਮਸੀਰ ਵਿੱਚ ਆਖਿਆ ਵੀ ਇੱਕ ਬੀਜ ਬੋਣ ਵਾਲਾ ਆਪਣਾ ਬੀਜ ਬੋਣ ਨੂੰ ਨਿਕਲਿਆ ਅਤੇ ਬੋਂਦਿਆਂ ਹੋਏ ਇੱਕ ਜਰਾਹ ਦੇ ਕੰਢੇ ਉੱਤੇ ਡਿੱਗਿਆ ਅਤੇ ਰੌਂਦਿਆ ਗਿਆ ਅਤੇ ਹਵਾ ਦੇ ਪਰਿੰਦਿਆਂ ਨੇ ਉਹਨੂੰ ਚੁਗ ਲਿਆ ਅਤੇ ਕੁਝ ਚੱਟਾਨ ਉੱਤੇ ਡਿੱਗਿਆ ਅਤੇ ਉੱਗ ਕੇ ਸੁੱਕ ਗਿਆ, ਇਸ ਲਈ ਵੀ ਉਹਨੂੰ ਤਰੀ ਨਾ ਮਿਲੀ, ਅਤੇ ਕੁਝ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਨਾਲ ਨਾਲ ਵੱਧ ਕੇ ਉਹਨੂੰ ਦਬਾ ਲਿਆ, ਅਤੇ ਕੁਝ ਚੰਗੀ ਧਰਤੀ ਉੱਤੇ ਡਿੱਗਿਆ ਅਤੇ ਉੱਗ ਕੇ 100 ਗੁਣਾ ਫਲ ਲਿਆ ਆ। ਇਹ ਆਖ ਕੇ ਉਹਨੇ ਪੁਕਾਰਿਆ ਜਿਹਦੇ ਕੰਨ ਹੋਣ ਉਹ ਸੁਣ ਲਵੇ। ਉਹ ਤਮਸੀਲ ਇਹ ਹੈ ਵੀ ਬੀਜ ਰੱਬ ਦਾ ਕਲਾਮ ਏ, ਰਾਹ ਦੇ ਕੰਢੇ ਉੱਤੇ ਉਹ ਨੇ ਜਿਨ੍ਹਾਂ ਨੇ ਸੁਣਿਆ, ਫਿਰ ਅਬਲੀਸ ਆ ਕੇ ਕਲਾਮ ਨੂੰ ਉਹਨਾਂ ਦੇ ਦਿਲ ਵਿੱਚੋਂ ਖੋਹ ਲੈਂਦਾ ਏ, ਇੰਜ ਨਾ ਹੋਵੇ ਪਈ ਇਮਾਨ ਲਿਆ ਕੇ ਮੁਕਤੀ ਪਾਉਣ। ਅਤੇ ਚਟਾਨ ਵਾਲੇ ਉਹ ਨੇ ਜਿਹੜੇ ਸੁਣ ਕੇ ਕਲਾਮ ਨੂੰ ਖੁਸ਼ੀ ਨਾਲ ਕਬੂਲ ਕਰ ਲੈਂਦੇ ਨੇ ਪਰ ਜੜ ਨਹੀਂ ਰੱਖਦੇ, ਪਰ ਕੁਝ ਚਿਰ ਬਾਅਦ ਇਮਾਨ ਰੱਖ ਕੇ ਅਜ਼ਮਾਇਸ਼ ਦੇ ਵੇਲੇ ਫਿਰ ਜਾਂਦੇ ਨੇ। ਅਤੇ ਜਿਹੜਾ ਝਾੜੀਆਂ ਵਿੱਚ ਪਿਆ ਏ ਉਹਦੇ ਤੋਂ ਮੁਰਾਦ ਉਹ ਲੋਕ ਨੇ ਜਿਨ੍ਹਾਂ ਨੇ ਸੁਣਿਆ ਪਰ ਹੁੰਦੇ ਹੁੰਦੇ ਐਸ ਹਯਾਤੀ ਦੀਆਂ ਫਿਕਰਾਂ ਅਤੇ ਦੌਲਤ ਅਤੇ ਐਸ਼ੋ ਆਰਾਮ ਵਿੱਚ ਫਸ ਜਾਂਦੇ ਨੇ ਅਤੇ ਉਹਨਾਂ ਦਾ ਫਲ ਨਹੀਂ ਪੱਕਦਾ। ਪਰ ਚੰਗੀ ਧਰਤੀ ਵਾਲੇ ਉਹ ਨੇ ਜਿਹੜੇ ਕਲਾਮ ਨੂੰ ਸੁਣ ਕੇ ਉਮਦਾ ਅਤੇ ਨੇਕ ਦਿਲ ਸੰਭਾਲ ਲੈਂਦੇ ਨੇ ਅਤੇ ਸਬਰ ਨਾਲ ਫਲ ਲਿਆਉਂਦੇ ਨੇ। ਮੱਤੀ। ਉਹਨੇ ਇੱਕ ਹੋਰ ਤਮਸੀਲ ਉਹਨਾਂ ਦੇ ਅੱਗੇ ਪੇਸ਼ ਕਰਕੇ ਆਖਿਆ ਭਈ ਅਸਮਾਨ ਦੀ ਬਾਦਸ਼ਾਹੀ ਰਾਈ ਦੇ ਉਸ ਦਾਨੇ ਵਾਂਗਰ ਏ ਜਿਹਨੂੰ ਕਿਸੇ ਬੰਦੇ ਨੇ ਲੈ ਕੇ ਆਪਣੇ ਖੇਤ ਵਿੱਚ ਬੋ ਦਿੱਤਾ। ਉਹ ਸਾਰੇ ਬੀਜਾਂ ਤੋਂ ਨਿੱਕਾ ਤੇ ਹੈ ਪਰ ਜਦ ਵੱਧਦਾ ਹੈ ਤਾਂ ਸਾਰੀਆਂ ਤਰਕਾਰੀਆਂ ਤੋਂ ਵੱਡਾ ਅਤੇ ਅਜਿਹਾ ਰੁੱਖ ਬਣ ਜਾਂਦਾ ਹੈ ਵੀ ਪਰਿੰਦੇ ਆ ਕੇ ਉਹਦੀਆਂ ਟਹਿਣੀਆਂ ਉੱਤੇ ਵੱਸਦੇ ਨੇ। ਉਹਨੇ ਇੱਕ ਹੋਰ ਤਮਸੀਲ ਉਹਨਾਂ ਨੂੰ ਸੁਣਾਈ ਵੀ ਅਸਮਾਨ ਦੀ ਬਾਦਸ਼ਾਹੀ ਉਸ ਖਮੀਰ ਵਾਂਗ ਰਹੇ ਜਿਹਨੂੰ ਕਿਸੇ ਬੁੱਢੀ ਨੇ ਲੈ ਕੇ 3 ਪੈਮਾਨੇ ਆਟੇ ਵਿੱਚ ਮਿਲਾ ਦਿੱਤਾ ਅਤੇ ਹੁੰਦਿਆਂ ਹੁੰਦਿਆਂ ਉਹ ਸਾਰਾ ਖਮੀਰ ਹੋ ਗਿਆ। ਇਹ ਸਾਰੀਆਂ ਗੱਲਾਂ ਯਿਸੂ ਨੇ ਜੱਥੇ ਨਾਲ ਤਮਸੀਲ ਵਿੱਚ ਕੀਤੀਆਂ ਅਤੇ ਤਮਸੀਲ ਤੋਂ ਬਗੈਰ ਉਹ ਉਹਨਾਂ ਨੂੰ ਕੁਝ ਨਹੀਂ ਆਖਦਾ ਸੀ, ਤਾਂ ਜੋ ਕੁਝ ਵੀ ਨਬੀ ਦੇ ਰਾਹੀਂ ਆਖਿਆ ਗਿਆ ਸੀ ਉਹ ਪੂਰਾ ਹੋਵੇ। ਵੀ ਮੈਂ ਤਮਸੀਲਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ, ਮੈਂ ਉਹਨਾਂ ਗੱਲਾਂ ਨੂੰ ਜ਼ਾਹਿਰ ਕਰਾਂਗਾ ਜਿਹੜੀਆਂ ਜੱਗ ਦੇ ਬਣਨ ਤੋਂ ਪਹਿਲਾਂ ਤੋਂ ਲੁਕੀਆਂ ਰਹੀਆਂ ਨੇ। ਲੂਕਾ। ਫਿਰ ਉਹਨੇ ਉਹਨਾਂ 12 ਨੂੰ ਬੁਲਾ ਕੇ ਉਹਨਾਂ ਨੂੰ ਸਾਰੀਆਂ ਬਦਰੂਆਂ ਉੱਤੇ ਅਤੇ ਬਿਮਾਰੀਆਂ ਨੂੰ ਦੂਰ ਕਰਨ ਲਈ ਕੁਦਰਤ ਅਤੇ ਇਖਤਿਆਰ ਦਿੱਤਾ ਅਤੇ ਉਹਨਾਂ ਨੂੰ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕਰਨ ਅਤੇ ਬਿਮਾਰਾਂ ਨੂੰ ਚੰਗਾ ਕਰਨ ਲਈ ਘੱਲਿਆ। ਇਸ ਲਈ ਉਹ ਜਾ ਕੇ ਥਾਂ ਥਾਂ ਖੁਸ਼ਖਬਰੀ ਸੁਣਾਉਂਦੇ ਅਤੇ ਹਰ ਪਾਸੇ ਸ਼ਿਫਾ ਦਿੰਦੇ ਫਿਰੇ। ਕ੍ਰੰਤੀਓ। ਪਰ ਗੱਲ ਇਹ ਹੈ ਵੀ ਜਿਹੜਾ ਥੋੜ੍ਹਾ ਬੀਜੇਗਾ ਉਹ ਥੋੜ੍ਹਾ ਵੱਢੇਗਾ ਅਤੇ ਜਿਹੜਾ ਬਹੁਤਾ ਬੀਜਦਾ ਹੈ ਉਹ ਬਹੁਤਾ ਵੱਢੇਗਾ। ਜਿੰਨਾ ਕਿਸੇ ਨੇ ਆਪਣੇ ਦਿਲ ਵਿੱਚ ਮੁਕਰਰ ਕੀਤਾ ਹੈ ਓਨਾ ਹੀ ਦੇਵੇ, ਨਾ ਦਰੇਕ ਕਰਕੇ ਅਤੇ ਨਾ ਲਾਚਾਰੀ ਨਾਲ, ਕਿਉਂ ਜੇ ਰੱਬ ਖੁਸ਼ੀ ਨਾਲ ਦੇਣ ਵਾਲੇ ਨੂੰ ਪਸੰਦ ਕਰਦਾ ਹੈ ਅਤੇ ਰੱਬ ਤੁਹਾਡੇ ਉੱਤੇ ਹਰ ਤਰ੍ਹਾਂ ਦਾ ਫਜ਼ਲ ਕਰ ਸਕਦਾ ਹੈ ਤਾਂ ਜੋ ਤੁਹਾਨੂੰ ਹਰ ਸ਼ੈ ਕਾਫ਼ੀ ਮਿਲਿਆ ਕਰੇ ਅਤੇ ਹਰ ਨੇਕ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਕੁਝ ਮੌਜੂਦ ਰਿਹਾ ਕਰੇ। ਇਸ ਲਈ ਲਿਖਿਆ ਹੈ ਵੀ ਉਹਨੇ ਖਿਲਾਰਿਆ ਹੈ, ਉਹਨੇ ਕੰਗਾਲਾਂ ਨੂੰ ਦਿੱਤਾ ਹੈ, ਉਹਦੀ ਰਾਸਤਬਾਜ਼ੀ ਹਮੇਸ਼ਾ ਤੀਕਰ ਬਾਕੀ ਰਹੇਗੀ। ਇਸ ਲਈ ਜਿਹੜਾ ਬੋਣ ਵਾਲੇ ਲਈ ਬੀਜ ਅਤੇ ਖਾਣ ਵਾਲੇ ਲਈ ਰੋਟੀ ਬਾਹਮ ਅਪੜਾਉਂਦਾ ਹੈ, ਉਹੀ ਤੁਹਾਡੇ ਲਈ ਬੀਜ ਬਾਹਮ ਅਪੜਾਵੇਗਾ ਅਤੇ ਉਹਦੇ ਵਿੱਚ ਤਰੱਕੀ ਦੇਵੇਗਾ ਅਤੇ ਤੁਹਾਡੀ ਰਾਸਤਬਾਜ਼ੀ ਦੇ ਫਲਾਂ ਨੂੰ ਵਧਾਵੇਗਾ ਅਤੇ ਤੁਸੀਂ ਹਰ ਸ਼ਾਇਦ ਨੂੰ ਅਫਰਾਤ ਨਾਲ ਪਾ ਕੇ ਹਰ ਤਰ੍ਹਾਂ ਦੀ ਸਖਾਵਤ ਕਰੋਗੇ ਜਿਹੜੀ ਸਾਡੇ ਪਰੋਂ ਰੱਬ ਦੀ ਸ਼ੁਕਰਗੁਜ਼ਾਰੀ ਦਾ ਬਾਇਸ ਹੁੰਦੀ ਹੈ। ਪਤਰਸ। ਐ ਪਿਆਰੋ, ਮੈਂ ਤੁਹਾਡੀ ਮਿਹਨਤ ਕਰਦਾ ਵਾਂ ਵੀ ਤੁਸੀਂ ਆਪਣੇ ਆਪ ਨੂੰ ਪਰਦੇਸੀ ਅਤੇ ਮੁਸਾਫਰ ਜਾਣ ਕੇ ਉਹਨਾਂ ਬਦਨੀ ਖਾਹਿਸ਼ਾਂ ਤੋਂ ਪਰਹੇਜ਼ ਕਰੋ ਜਿਹੜੀਆਂ ਰੂਹ ਨਾਲ ਲੜਾਈ ਰੱਖਦੀਆਂ ਨੇ ਅਤੇ ਗੈਰ ਕੌਮਾਂ ਵਿੱਚ ਆਪਣਾ ਚਾਲ ਚੱਲਣ ਨੇਕ ਰੱਖੋ ਤਾਂ ਜੋ ਜਿਨ੍ਹਾਂ ਗੱਲਾਂ ਵਿੱਚ ਉਹ ਤੁਹਾਨੂੰ ਬਦਕਾਰ ਜਾਣ ਕੇ ਤੁਹਾਡੀ ਬਦਗੋਈ ਕਰਦੇ ਨੇ, ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਉਹਨਾਂ ਦੇ ਪਾਰੋਂ ਹੀ ਮੁਲਾਇਜ਼ਾ ਦੇ ਦਿਨ ਰੱਬ ਦੀ ਵਡਿਆਈ ਕਰਨ। ਖੁਦਾਵਨ ਦੀ ਖਾਤਰ ਇਨਸਾਨ ਦੇ ਹਰ ਇੰਤਜ਼ਾਮ ਦੇ ਤਾਬਿਆ ਰਹੋ, ਬਾਦਸ਼ਾਹ ਦੇ ਇਸ ਲਈ ਵੀ ਉਹ ਸਾਰਿਆਂ ਤੋਂ ਵੱਡਾ ਹੈ ਅਤੇ ਹਾਕਮਾਂ ਦੇ, ਕਿਉਂ ਜੇ ਰੱਬ ਦੀ ਇਹ ਮਰਜ਼ੀ ਹੈ ਵੀ ਤੁਸੀਂ ਨੇਕੀ ਕਰਕੇ ਬੇਵਕੂਫ ਬੰਦਿਆਂ ਦੀ ਜਹਾਲਤ ਵਾਲੀਆਂ ਗੱਲਾਂ ਨੂੰ ਬੰਦ ਕਰ ਦਿਓ। ਪਤਰਸ। ਗਰਜ਼ ਸਾਰੇ ਦੇ ਸਾਰੇ ਇੱਕ ਦਿਲ ਅਤੇ ਹਮਦਰਦ ਹੋਵੋ, ਭਰਾਬੰਦੀ ਵਾਲਾ ਪਿਆਰ ਰੱਖੋ, ਨਰਮ ਦਿਲ ਅਤੇ ਫਰੌਤਨ ਬਣੋ, ਬਦੀ ਦੇ ਜਵਾਬ ਵਿੱਚ ਬਦੀ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ, ਬਲਕਿ ਇਹਦੇ ਉਲਟ ਬਰਕਤ ਮੰਗੋ, ਕਿਉਂ ਜੇ ਤੁਸੀਂ ਬਰਕਤ ਦੇ ਵਾਰਸ ਹੋਣ ਲਈ ਬੁਲਾਏ ਗਏ ਹੋ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਮਸੀਹੀ ਸਾਇੰਸ ਸੱਚਿਆਈ ਅਤੇ ਇਹਦੀ ਅਜ਼ਮਤ, ਆਲਮਗੀਰ ਹਮਾਂਗੀ, ਰੱਬ ਦੀ ਕਾਮਲੀਅਤ, ਚੰਗਿਆਈ ਅਤੇ ਬਦੀ ਦੇ ਅਦਮ ਨੂੰ ਲੋਅ ਵਿੱਚ ਲਿਆਉਂਦੀ ਹੈ। ਕਿਸੇ ਬੰਦੇ ਦਾ ਆਪਣੇ ਆਪ ਨੂੰ ਗਲਤੀ ਤੋਂ ਬਚਾਉਣ ਦੀ ਬਜਾਏ ਸੱਚਿਆਈ ਦੀ ਤਾਂਘ ਕਰਨਾ ਬਹੁਤਾ ਸੌਖਾ ਹੈ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚੋਂ ਹਸਤੀ ਦੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਲ ਨਹੀਂ ਹੋਣਗੇ। ਇਹ ਇਖਤਲਾਫ ਹਰ ਤਰ੍ਹਾਂ ਦੀ ਗਲਤੀ ਨੂੰ ਛੱਡਣ ਅਤੇ ਚੰਗਿਆਈ ਦੇ ਇਲਾਵਾ ਕੋਈ ਦੂਜਾ ਸ਼ੌਰ ਨਾ ਰੱਖਣ ਦੀ ਕੋਸ਼ਿਸ਼ ਕਰਨ ਨਾਲ ਬਣਿਆ ਹੈ। ਹਮੇਸ਼ਾ ਚੰਗੇ ਬਣੇ ਰਹਿਣ ਦੀ ਆਦੀ ਕੋਸ਼ਿਸ਼ ਹਮੇਸ਼ਾ ਦੁਆ ਹੈ। ਉਹਦੇ ਮਕਸਦ ਉਹਨਾਂ ਬਰਕਤਾਂ ਤੋਂ ਜ਼ਾਹਿਰ ਹੁੰਦੇ ਨੇ ਜਿਹੜੀਆਂ ਇਹ ਲਿਆਉਂਦੀ ਹੈ, ਉਹ ਬਰਕਤਾਂ ਜਿਨ੍ਹਾਂ ਨੂੰ ਜੇ ਨਾਕਾਬਲੇ ਸਮਾਤ ਲਫ਼ਜ਼ਾਂ ਵਿੱਚ ਵੀ ਨਾ ਸੁਣਿਆ ਜਾਵੇ ਅਤੇ ਮੁਹੱਬਤ ਦੇ ਨਾਲ ਹਿੱਸਾਦਾਰ ਬਣਨ ਲਈ ਸਾਡੀ ਕਾਬਲੀਅਤ ਦੀ ਤਸਦੀਕ ਕਰਦੀਆਂ ਨੇ। ਸਿਰਫ ਇਹ ਆਖਣ ਨਾਲ ਭਈ ਅਸੀਂ ਰੱਬ ਨਾਲ ਮੁਹੱਬਤ ਕਰਦੇ ਹਾਂ ਸਾਨੂੰ ਰੱਬ ਨਾਲ ਮੁਹੱਬਤ ਨਹੀਂ ਹੋ ਜਾਵੇਗੀ, ਬਲਕਿ ਚੰਗੇ ਅਤੇ ਪਾਕਤਰ ਹੋਣ ਦੀ ਖਾਹਿਸ਼ ਨਾਲ ਅਤੇ ਰੋਜ਼ ਦੀ ਹੁਸ਼ਿਆਰੀ ਅਤੇ ਇਲਾਹੀ ਕਿਰਦਾਰ ਵਿੱਚ ਹੋਰ ਜਜ਼ਬ ਹੋਣ ਦੀ ਕੋਸ਼ਿਸ਼ ਕਰਨ ਨਾਲ ਅਸੀਂ ਆਪਣੇ ਆਪ ਨੂੰ ਨਵੀਂ ਇਨਸਾਨੀਅਤ ਵਿੱਚ ਤਬਦੀਲ ਕਰਾਂਗੇ ਅਤੇ ਢਾਲਾਂਗੇ, ਜਦ ਤੀਕਰ ਵੀ ਅਸੀਂ ਉਹਦੀ ਛਬੀ ਵਿੱਚ ਬੇਦਾਰ ਨਹੀਂ ਹੋ ਜਾਂਦੇ। ਅਸੀਂ ਇਲਾਹੀ ਫਿਤਰਤ ਦੇ ਇਜ਼ਹਾਰ ਦੇ ਰਾਹੀਂ ਮਸੀਹਤ ਦੀ ਸਾਇੰਸ ਤੀਕਰ ਅਪੜਦੇ ਹਾਂ। ਹੋਰ ਸਮਝਣ ਲਈ ਜੋ ਅਸੀਂ ਪਹਿਲਾਂ ਤੋਂ ਜਾਣਦੇ ਹਾਂ ਉਹਨੂੰ ਹੋਰ ਅਮਲ ਵਿੱਚ ਲਿਆਉਣਾ ਪਵੇਗਾ। ਸਾਨੂੰ ਇਹ ਯਾਦ ਰੱਖਣਾ ਪਵੇਗਾ ਵੀ ਸੱਚਾਈ ਨੂੰ ਜਦ ਸਮਝਿਆ ਜਾਂਦਾ ਹੈ ਤਾਂ ਉਹ ਅਸਵਾਦ ਦੇ ਕਾਬਲ ਹੋਵੇਗਾ, ਅਤੇ ਇਹ ਭਈ ਚੰਗਿਆਈ ਤਦ ਤੀਕਰ ਨਹੀਂ ਸਮਝੀ ਜਾਂਦੀ ਜਦ ਤੀਕਰ ਉਹਨੂੰ ਜ਼ਾਹਿਰ ਨਾ ਕੀਤਾ ਜਾਵੇ। ਇਲਾਹੀ ਸਾਇੰਸ ਦੇ ਬਾਰੇ ਇੱਕ ਇਨਸਾਨੀ ਧੋਖੇ ਪਰ ਥੋੜ੍ਹੇ ਜਿਹੇ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਾਇੰਸ ਦੇ ਇਜ਼ਹਾਰ ਦੇ ਹੇਠਾਂ ਹੋ ਸਕੇ। ਲਾਮਤਨਾਹੀ ਸੱਚਾਈ ਦਾ ਇੱਕ ਨਿੱਕਾ ਜਿਹਾ ਜਰਾਸੀਮ, ਭਾਵੇਂ ਉਹ ਅਸਮਾਨ ਦੀ ਬਾਦਸ਼ਾਹੀ ਵਿੱਚ ਨਿੱਕਾ ਹੈ ਅਤੇ ਧਰਤੀ ਉੱਤੇ ਵੱਡੀ ਆਸ ਹੈ, ਪਰ ਜਦ ਤੀਕਰ ਰੱਬ ਬੀਜ ਲਈ ਮਿੱਟੀ ਤਿਆਰ ਨਹੀਂ ਕਰਦਾ ਇਹਨੂੰ ਰੱਦ ਅਤੇ ਮਲਾਮਤ ਕੀਤਾ ਜਾਵੇਗਾ। ਉਹ ਜੜਾ ਬੀਜੇ ਜਾਣ 'ਤੇ ਲਾਫਾਨੀ ਫਲ ਦਿੰਦਾ ਹੈ, ਇਨਸਾਨ ਨੂੰ ਬਸ ਉਦੋਂ ਹੀ ਫਾਇਦਾ ਦਿੰਦਾ ਹੈ ਜਦ ਉਹਨੂੰ ਸਮਝਿਆ ਜਾਂਦਾ ਹੈ। ਸੱਚਾਈ ਨੂੰ ਸਮਝਣ ਤੋਂ ਪਹਿਲਾਂ ਸੱਚਾਈ ਦਾ ਰੂਹਾਨੀ ਫਹਿਮ ਹਾਸਲ ਹੋਣਾ ਜ਼ਰੂਰੀ ਹੈ। ਇਹ ਫਹਿਮ ਉਸ ਵੇਲੇ ਹੀ ਸਾਡੇ ਅੰਦਰ ਸਮਾ ਸਕਦਾ ਹੈ ਜਦੋਂ ਅਸੀਂ ਇਮਾਨਦਾਰ, ਬੇਗਰਜ਼, ਪਿਆਰ ਕਰਨ ਵਾਲੇ ਅਤੇ ਹਲੀਮ ਹੁੰਦੇ ਹਾਂ। ਇੱਕ ਇਮਾਨਦਾਰ ਅਤੇ ਨੇਕ ਦਿਲ ਦੀ ਮਿੱਟੀ ਵਿੱਚ ਬੀਜ ਬੋਇਆ ਜਾਣਾ ਚਾਹੀਦਾ ਹੈ, ਨਹੀਂ ਤਾਂ ਇਹ ਬਹੁਤਾ ਫਲ ਨਹੀਂ ਦੇਵੇਗਾ, ਕਿਉਂ ਜੇ ਇਨਸਾਨੀ ਫਿਤਰਤ ਵਿੱਚ ਗੰਦਾ ਅਨਸਰ ਇਹਨੂੰ ਜੜੋਂ ਪੁੱਟ ਛੱਡਦਾ ਹੈ। ਸੱਚਾਈ ਦਾ ਬੀਜ ਅਤੇ ਗਲਤੀ ਦਾ ਬੀਜ, ਇਮਾਨਦਾਰ ਅਤੇ ਸਮਝਦਾ, ਹਾਂ ਰੂਹ ਦਾ ਬੀਜ ਅਤੇ ਮਾਦੇ ਦਾ ਬੀਜ, ਕਣਕ ਅਤੇ ਤੂੜੀ ਨੇ ਜਿਨ੍ਹਾਂ ਨੂੰ ਵੇਲਾ ਵੱਖੋ ਵੱਖ ਕਰੇਗਾ ਤਾਂ ਜੋ ਇੱਕ ਨੂੰ ਸਾੜ ਦਿੱਤਾ ਜਾਵੇ ਅਤੇ ਦੂਜੇ ਨੂੰ ਅਸਮਾਨੀ ਥਾਵਾਂ ਉੱਤੇ ਖਿੱਤੇ ਵਿੱਚ ਜਮ੍ਹਾਂ ਕੀਤਾ ਜਾਵੇ। ਝੂਠੇ ਭਰੋਸਿਆਂ ਅਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਹੁੰਦਾ ਹੈ ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਅਤੇ ਸੱਚਾਈ ਨੂੰ ਥਾਂ ਦੇਵਾਂਗੇ। ਉਸ ਗਲਤੀ ਦੇ ਖਿਲਾਫ ਹਸਤੀ ਦੀ ਸੱਚਾਈ ਉੱਤੇ ਕਾਇਮ ਰਹੋ ਵੀ ਹਯਾਤੀ, ਮਵਾਦ ਜਾਂ ਜ਼ਹਾਨਤ ਮਾਦੇ ਵਿੱਚ ਹੋ ਸਕਦੇ ਨੇ। ਸੱਚਾਈ ਦੇ ਖਾਲਸ ਯਕੀਨ ਅਤੇ ਇਲਾਹੀ ਸਾਇੰਸ ਦੇ ਨਾਂ ਬਦਲਣ ਵਾਲੇ ਬੇਖਤਾ ਅਤੇ ਯਕੀਨੀ ਅਸਰ ਵਾਲੇ ਵਾਜ਼ਿਆ ਨਜ਼ਰੀਏ ਦੇ ਨਾਲ ਮਿੰਨਤ ਕਰੋ। ਤਦ ਜੇ ਤੁਹਾਡੀ ਇਮਾਨਦਾਰੀ ਤੁਹਾਡੀ ਮਿੰਨਤ ਦੀ ਸੱਚਾਈ ਦੇ ਅੱਧ ਬਰਾਬਰ ਵੀ ਹੋਵੇ ਤਾਂ ਤੁਸੀਂ ਬਿਮਾਰ ਨੂੰ ਠੀਕ ਕਰ ਸਕੋਗੇ। ਸੱਚਾਈ ਅਸਬਾਤੀ ਏ ਅਤੇ ਹਾਂ ਮਾਂਗੀ ਦਿੰਦੀ ਏ। ਸਾਰੀ ਮਵਾਦੁਲ ਤਿਬਿਆਤੀ ਮੰਤਕ ਸੱਚਾਈ ਦੇ ਐਸ ਸਾਦਾ ਅਸੂਲ ਤੋਂ ਮੁਤਾਸਰ ਹੁੰਦੀ ਏ ਜਿਹੜਾ ਪੂਰੀ ਅਸਲੀਅਤ ਉੱਤੇ ਹੁਕਮਰਾਨੀ ਕਰਦਾ ਹੈ। ਸੱਚੀਆਂ ਦਲੀਲਾਂ ਜਿਹੜੀਆਂ ਤੁਸੀਂ ਵਰਤਦੇ ਹੋ ਉਹਨਾਂ ਦੇ ਰਾਹੀਂ ਅਤੇ ਖਾਸ ਤੌਰ 'ਤੇ ਸੱਚਾਈ ਅਤੇ ਪਿਆਰ ਦੀ ਰੂਹ ਦੇ ਰਾਹੀਂ ਜਿਹਨੂੰ ਤੁਸੀਂ ਮੰਨਦੇ ਹੋ ਤੁਸੀਂ ਬਿਮਾਰ ਨੂੰ ਸ਼ਫਾ ਦੇਵੋਗੇ। ਗਲਤੀ ਨੂੰ ਤਬਾਹ ਕਰਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਵਿੱਚ ਇਖਲਾਕੀ ਅਤੇ ਇਹਦੇ ਨਾਲ ਨਾਲ ਬਦਨੀ ਅਕੀਦੇ ਨੂੰ ਵੀ ਸ਼ਾਮਲ ਕਰ ਲਵੋ। ਬਦੀ ਦੇ ਸਾਰੇ ਤਰੀਕੇ ਬਾਹਰ ਕੱਢ ਦਿਓ, ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ। ਗਲਤੀ ਦੀ ਹਰ ਸ਼ਕਲ ਦੇ ਨਾਲ ਸੱਚ ਬੋਲੀਏ। ਰਸੌਲੀਆਂ, ਨਾਸੂਰ, ਤਪੇਦਿਕ, ਸੋਜ, ਪੀੜ, ਜੋੜਾਂ ਦੀ ਸੋਜ਼ਿਸ਼, ਟੁਰਦੇ ਫਿਰਦੇ ਸੁਫਨਿਆਂ ਦੇ ਪਰਛਾਵੇਂ, ਫਾਨੀ ਸੋਚ ਦੇ ਹਨੇਰ ਖਿਆਲ ਨੇ ਜਿਹੜੇ ਸੱਚਾਈ ਦੇ ਚਾਨਣ ਤੋਂ ਨੱਸਦੇ ਨੇ। ਤੁਹਾਡਾ ਅਸਲ ਮਕਸਦ ਵੈਰੀ ਨੂੰ ਫਨਾਹ ਕਰਨਾ ਅਤੇ ਮੈਦਾਨ ਰੱਬ, ਹਯਾਤੀ, ਸੱਚਾਈ ਅਤੇ ਪਿਆਰ ਲਈ ਛੱਡ ਦੇਣਾ ਹੈ। ਇਹ ਯਾਦ ਰੱਖਦਿਆਂ ਹੋਏ ਵੀ ਰੱਬ ਅਤੇ ਉਹਦੇ ਖਿਆਲ ਇਕੱਲੇ ਅਸਲੀ ਤਿਹਾ ਮਾਂਗ ਨੇ। ਜੇ ਤੁਹਾਡਾ ਮਰੀਜ਼ ਕਿਸੇ ਵੀ ਵਜ੍ਹਾ ਪਾਰੋਂ ਊਦ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਤੁਸੀਂ ਜ਼ਿਹਨੀ ਤੌਰ 'ਤੇ ਅਤੇ ਹੌਸਲੇ ਨਾਲ ਇਹ ਜਾਣਦਿਆਂ ਹੋਏ ਉਸ ਵਜ੍ਹਾ ਦਾ ਸਾਹਮਣਾ ਕਰੋ ਵੀ ਇੱਥੇ ਸੱਚਾਈ ਦਾ ਰੱਦੇਅਮਲ ਨਹੀਂ ਹੋ ਸਕਦਾ, ਨਾ ਆਪ ਬਿਮਾਰੀ ਵਿੱਚ, ਨਾ ਪਾਪ ਵਿੱਚ ਅਤੇ ਨਾ ਹੀ ਡਰ ਵਿੱਚ। ਅਜਿਹੀ ਤਾਕਤ ਹੈ ਜਿਹੜੀ ਬਿਮਾਰੀ ਜਾਂ ਊਦ ਦੀ ਵਜ੍ਹਾ ਬਣ ਸਕੇ। ਬਿਮਾਰੀ ਵਿੱਚ ਅਜਿਹੀ ਜ਼ਹਾਨਤ ਬਿਲਕੁਲ ਨਹੀਂ ਹੈ ਜਿਹਦੇ ਨਾਲ ਇਹ ਆਪਣੇ ਆਪ ਨੂੰ ਇੱਕ ਥਾਂ ਤੋਂ ਦੂਜੀ ਵਿੱਚ ਬਦਲ ਸਕੇ ਜਾਂ ਆਪਣੇ ਆਪ ਨੂੰ ਇੱਕ ਸ਼ਕਲ ਤੋਂ ਦੂਜੀ ਵਿੱਚ ਬਦਲ ਸਕੇ। ਜੇ ਬਿਮਾਰੀ ਹਰਕਤ ਕਰਦੀ ਏ ਤਾਂ ਮਾਦਾ ਨਹੀਂ ਬਲਕਿ ਸਿਆਣ ਇਹਨੂੰ ਹਰਕਤ ਦਿੰਦੀ ਏ। ਇਸ ਲਈ ਇਹ ਯਕੀਨ ਕਰ ਲਵੋ ਵੀ ਤੁਸੀਂ ਇਹਨੂੰ ਮੁਕਾ ਦੇਵੋ। ਹਰ ਮਨਫੀ ਹਾਲਤ ਦਾ ਸਾਹਮਣਾ ਇਹਦੇ ਮਾਲਕ ਦੇ ਤੌਰ 'ਤੇ ਕਰੋ। ਸੱਚਾਈ ਦਾ ਇਕੱਲਾ ਜਾਇਜ਼ ਅਤੇ ਮੁਮਕਿਨ ਅਮਲ ਹਮਾਂਗੀ ਦੀ ਹੀ ਉਮੀਦਵਾਰ ਹੈ। ਸੱਚਾਈ ਸਾਰੀਆਂ ਬਦੀਆਂ ਅਤੇ ਮਾਦੀਅਤ ਪਸੰਦਾਂ ਦੇ ਤਰੀਕਿਆਂ ਨੂੰ ਅਸਲ ਰੂਹਾਨੀ ਕਾਨੂੰਨ ਦੇ ਨਾਲ ਬਾਹਰ ਕੱਢ ਦਿੰਦੀ ਏ, ਯਾਨੀ ਉਹ ਕਾਨੂੰਨ ਜਿਹੜਾ ਅੰਨੇ ਨੂੰ ਬਿਨਾਈ, ਬੋਲੇ ਨੂੰ ਸੁਣਨਾ, ਗੁੰਗੇ ਨੂੰ ਆਵਾਜ਼ ਅਤੇ ਲੰਗੜੇ ਨੂੰ ਪੈਰ ਦਿੰਦਾ ਹੈ। ਸੱਚਾਈ ਦੀ ਪਾਕ ਬਾਦਸ਼ਾਹੀ ਵਿੱਚ ਮਜ਼ਬੂਤ ਦਰਾਮਦ ਦੀਆਂ ਆਵਾਜ਼ਾਂ ਆਉਂਦੀਆਂ ਨੇ, ਪਰ ਅਸੀਂ ਉਹਨਾਂ ਉੱਤੇ ਧਿਆਨ ਨਹੀਂ ਕਰਦੇ। ਇਹ ਬਸ ਉਦੋਂ ਹੀ ਹੁੰਦਾ ਹੈ ਜਦੋਂ ਸਾਡੀਆਂ ਹਯਾਤੀਆਂ ਵਿੱਚੋਂ ਫਹਿਮ ਦੀਆਂ ਤਕਲੀਫਾਂ ਅਤੇ ਖੁਸ਼ੀਆਂ ਮੁੱਕ ਜਾਂਦੀਆਂ ਨੇ, ਭਈ ਅਸੀਂ ਗਲਤੀ ਦੇ ਕਫਨ ਦਫਨ ਅਤੇ ਰੂਹਾਨੀ ਹਯਾਤੀ ਦੇ ਜੀ ਉੱਠਣ ਦੀ ਨਾਕਾਬਲੇ ਇਤਰਾਜ਼ ਅਲਾਮਤਾਂ ਨੂੰ ਸਮਝਦੇ ਹਾਂ। ਆਪਣੇ ਆਪ ਨਾਲ ਸਵਾਲ ਕਰੋ ਕਿ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤੀਕਰ ਰਸਾਈ ਰੱਖਦੀ ਏ। ਕੀ ਮੈਂ ਸੱਚਾਈ ਅਤੇ ਮੁਹੱਬਤ ਦੀ ਸਫਾਈ ਜਾਂ ਕੂਵਤ ਦਾ ਇਜ਼ਹਾਰ ਕਰ ਰਿਹਾ ਵਾਂ? ਜੇ ਹਾਂ ਤਾਂ ਦੁਪਹਿਰ ਤੀਕਰ ਰਸਤਾ ਰੌਸ਼ਨ ਹੁੰਦਾ ਜਾਵੇਗਾ, ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਹੈ। ਢੰਗ ਨਾਲ ਹਯਾਤੀ ਗੁਜ਼ਾਰਨ ਦਾ ਮਕਸਦ ਅਤੇ ਗਰਜ਼ ਹੁਣ ਹਾਸਲ ਕੀਤੇ ਜਾ ਸਕਦੇ ਨੇ। ਇਹ ਫਤਿਹ ਕੀਤਾ ਗਿਆ ਨੁਕਤਾ ਤੁਸੀਂ ਉਂਝ ਹੀ ਸ਼ੁਰੂ ਕੀਤਾ ਜਿਵੇਂ ਇਹ ਕਰਨਾ ਚਾਹੀਦਾ ਸੀ। ਤੁਸੀਂ ਕ੍ਰਿਸ਼ਨ ਸਾਇੰਸ ਦਾ ਅਦਦੀ ਜਦਵਲ ਸ਼ੁਰੂ ਕੀਤਾ ਹੈ ਅਤੇ ਕੁਝ ਨਹੀਂ ਹੋਵੇਗਾ ਸਿਵਾਏ ਇਸ ਦੇ ਵੀ ਗਲਤ ਨੀਅਤ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣੇਗੀ। ਸੱਚੇ ਮਕਸਦ ਦੇ ਨਾਲ ਕੰਮ ਕਰਨ ਅਤੇ ਦੁਆ ਕਰਨ ਨਾਲ ਤੁਹਾਡਾ ਪਿਓ ਤੁਹਾਡੇ ਲਈ ਰਾਹ ਖੋਲ੍ਹ ਦੇਵੇਗਾ। ਕਿੰਨੇ ਤੁਹਾਨੂੰ ਹੱਕ ਨੂੰ ਮੰਨਣ ਤੋਂ ਰੋਕ ਦਿੱਤਾ? ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਣਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਜ਼ਹਿਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।